ਯਸਾਇਆ ਬਾਪ 14 ਅਸ਼ੂਰ ਨੂੰ ਫੰਡਣਾ। ਯਹੋਵਾ ਯਕੂਬ ਉੱਤੇ ਰਹਿਮ ਕਰੇਗਾ ਅਤੇ ਇਜ਼ਰਾਇਲ ਨੂੰ ਫੇਰ ਚੁਣੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਭੂਮੀ ਉੱਤੇ ਵਸਾਵੇਗਾ ਅਤੇ ਉਪਰੇ ਉਨ੍ਹਾਂ ਨਾਲ ਮਿਲ ਜਾਣਗੇ ਅਤੇ ਉਹ ਯਕੂਬ ਦੇ ਘਰਾਨੇ ਨਾਲ ਜੁੜ ਜਾਣਗੇ। ਲੋਕ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਥਾਂ ਉੱਤੇ ਪਹੁੰਚਾ ਦੇਣਗੇ ਅਤੇ ਇਜ਼ਰਾਇਲ ਦਾ ਘਰਾਨਾ ਉਨ੍ਹਾਂ ਨੂੰ ਗੋਲੇ ਅਤੇ ਗੋਲੀਆਂ ਕਰਕੇ ਯਹੋਵਾ ਦੀ ਭੂਮੀ ਉੱਤੇ ਆਪਣੇ ਵਸ ਵਿੱਚ ਰੱਖੇਗਾ ਅਤੇ ਉਹ ਉਨ੍ਹਾਂ ਨੂੰ ਕੈਦੀ ਬਣਾਉਣਗੇ ਜਿਨ੍ਹਾਂ ਦੇ ਉਹ ਕੈਦੀ ਸਨ ਅਤੇ ਆਪਣੇ ਦੁੱਖ ਦੇਣ ਵਾਲਿਆਂ ਉੱਤੇ ਰਾਜ ਕਰਨਗੇ। ਤਾਂ ਐਂ ਹੋਵੇਗਾ ਕਿ ਜਿਸ ਦਿਨ ਯਹੋਵਾ ਤੈਨੂੰ ਤੇਰੀ ਪੀੜ ਤੋਂ ਅਤੇ ਤੇਰੀ ਖੇਚਲ ਤੋਂ ਅਤੇ ਉਸ ਔਖੀ ਟਹਿਲ ਤੋਂ ਜਿਹਦੇ ਨਾਲ ਤੈਥੋਂ ਟਹਿਲ ਕਰਾਈ ਗਈ ਤੈਨੂੰ ਅਰਮਾਨ ਦੇਵੇ, ਤਾਂ ਤੂੰ ਬਾਬਲ ਦੇ ਪਾਤਸ਼ਾਹ ਦੇ ਵਿਰੁੱਧ ਇਹ ਬੋਲੀ ਮਾਰੀ ਅਤੇ ਆਖੀ, ਦੁੱਖ ਦੇਣ ਵਾਲਾ ਕਿਵੇਂ ਮੁੱਕ ਗਿਆ ਅਤੇ ਸੁਨਹਿਰਾ ਅਸਥਾਨ ਕਿਵੇਂ ਨਖੁੱਟ ਗਿਆ। ਯਹੋਵਾ ਨੇ ਦੁਸ਼ਟਾਂ ਦੀ ਲਾਠੀ ਅਤੇ ਹਾਕਮਾਂ ਦਾ ਰਾਜ ਡੰਡਾ ਭੰਨ ਸੁੱਟਿਆ, ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ, ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ ਤੇ ਬਿਨਾਂ ਰੋਕ ਟੋਕ ਸਤਾਉਂਦਾ ਸੀ। ਸਾਰੀ ਧਰਤੀ ਚੈਨ ਅਤੇ ਆਰਾਮ ਕਰਦੀ ਹੈ, ਉਹ ਖੁੱਲ ਕੇ ਜੈਕਾਰੇ ਗਜਾਉਂਦੇ ਹਨ। ਸਰੂ ਵੀ ਤੇਰੇ ਉੱਤੇ ਆਨੰਦ ਕਰਦੇ ਹਨ, ਲਬਾਨੋਨ ਦੇ ਦਿਆਰ ਵੀ। ਜਦ ਤੋਂ ਤੂੰ ਡਿੱਗਿਆ ਸਾਡੇ ਉੱਤੇ ਵੱਢਣ ਵਾਲਾ ਕੋਈ ਨਹੀਂ ਆਇਆ, ਹੇਠੋਂ ਪਤਾਲ ਤੇਰੇ ਲਈ ਹਿੱਲ ਪਿਆ ਹੈ, ਭਾਈ ਤੇਰੇ ਆਉਣ ਦਾ ਸਵਾਗਤ ਕਰੇ। ਉਹ ਤੇਰੇ ਲਈ ਭੂਤਨੀਆਂ ਨੂੰ ਧਰਤੀ ਦੇ ਸਾਰੇ ਆਗੂਆਂ ਨੂੰ ਜਗਾਉਂਦਾ ਹੈ, ਉਹਨੇ ਕੌਮਾਂ ਦੇ ਸਾਰੇ ਰਾਜਿਆਂ ਨੂੰ ਉਨ੍ਹਾਂ ਦੇ ਸਿੰਘਾਸਨਾਂ ਤੋਂ ਚੁੱਕ ਦਿੱਤਾ ਹੈ। ਉਹ ਸਾਰੇ ਤੈਨੂੰ ਉੱਤਰ ਦੇਣਗੇ ਅਤੇ ਆਖਣਗੇ, ਤੂੰ ਵੀ ਸਾਡੇ ਵਾਂਗ ਮੰਨਦਾ ਕੀਤਾ ਗਿਆ ਹੈ, ਤੂੰ ਸਾਡੇ ਵਾਂਗ ਹੋ ਗਿਆ ਹੈ। ਤੇਰੀ ਭੜਕ ਅਤੇ ਤੇਰੀਆਂ ਬਰਬਤਾਂ ਦੀ ਆਵਾਜ਼ ਪਤਾਲ ਵਿੱਚ ਲਾਹੀ ਗਈ, ਕੀੜੇ ਤੇਰੇ ਹੇਠ ਵਿਛਾਏ ਗਏ ਅਤੇ ਕਿਰਮ ਹੀ ਤੇਰਾ ਕੱਜਣ ਹਨ। ਤੂੰ ਆਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ ਫਜ਼ਰ ਦੇ ਪੁੱਤਰ, ਤੂੰ ਕਿਵੇਂ ਧਰਤੀ ਤੀਕ ਵੱਢਿਆ ਗਿਆ। ਹੇ ਕੌਮਾਂ ਦੇ ਢਾਉਣ ਵਾਲੇ, ਤੈਂ ਆਪਣੇ ਦਿਲ ਵਿੱਚ ਆਖਿਆ, ਭਾਈ ਮੈਂ ਆਕਾਸ਼ ਉੱਤੇ ਚੜ ਜਾਵਾਂਗਾ, ਪਰਮੇਸ਼ਵਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਨ ਉੱਚਾ ਧਰਾਂਗਾ ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ, ਮੈਂ ਬੱਦਲਾਂ ਦੀਆਂ ਉਚਿਆਈਆਂ ਤੇ ਚੜ ਜਾਵਾਂਗਾ, ਮੈਂ ਆਪ ਨੂੰ ਅਤ ਮਹਾਨ ਜਿਹਾ ਬਣਾਵਾਂਗਾ। ਪਰ ਤੂੰ ਪਤਾਲ ਤੀਕ ਸਗੋਂ ਟੋਏ ਦੀ ਡੂੰਘਿਆਈ ਤੀਕ ਹੇਠਾਂ ਲਾਇਆ ਜਾਵੇਂਗਾ ਤੇਰੇ ਵੇਖਣ ਵਾਲੇ ਤੇਰੀ ਵੱਲ ਟੱਕਣਗੇ ਉਹ ਤੇਰੇ ਉੱਤੇ ਗੌਹ ਕਰਨਗੇ ਭਲਾ ਇਹ ਉਹ ਮਨੁੱਖ ਹੈ ਜਿਹਨੇ ਧਰਤੀ ਨੂੰ ਕਾਂਬਾ ਲਾ ਦਿੱਤਾ ਅਤੇ ਪਾਤਸ਼ਾਹੀਆਂ ਹਿਲਾ ਦਿੱਤੀਆਂ ਜਿਨ ਜਗਤ ਉਜਾੜ ਜਿਹਾ ਕਰ ਦਿੱਤਾ ਅਤੇ ਉਸ ਦੇ ਸ਼ਹਿਰ ਢਾ ਸੁੱਟੇ ਜਿਨ ਆਪਣੇ ਅਸੀਰਾਂ ਨੂੰ ਘਰੀ ਨਾ ਜਾਣ ਦਿੱਤਾ ਕੌਮਾਂ ਦੇ ਸਾਰੇ ਰਾਜੇ ਹਾਂ ਸਾਰਿਆਂ ਦੇ ਸਾਰੇ ਸ਼ਾਨ ਨਾਲ ਲੇਟਦੇ ਹਨ ਹਰੇਕ ਆਪਣੀ ਸਮਾਧ ਵਿਚ ਪਰ ਤੂੰ ਘਨੌਨੀ ਟਹਿਣੀ ਵਾਂਗ ਆਪਣੀ ਕਬਰ ਤੋਂ ਪਰੇ ਸੁੱਟਿਆ ਗਿਆ ਤੂੰ ਵੱਢਿਆ ਹੋਇਆ ਨੂੰ ਪਹਿਨਾਇਆ ਹੋਇਆ ਹੈ ਜਿਹੜੇ ਤਲਵਾਰ ਨਾਲ ਵਿੰਨੇ ਗਏ ਜਿਹੜੇ ਟੋਏ ਦੇ ਪੱਥਰਾਂ ਕੋਲ ਹੇਠਾਂ ਲਾਹੇ ਗਏ ਉਸ ਲੋਥ ਵਾਂਗ ਜਿਹੜੀ ਮਿੱਧੀ ਗਈ ਹੋਵੇ ਤੂੰ ਉਨ੍ਹਾਂ ਨਾਲ ਕਫ਼ਨ ਦਫ਼ਨ ਵਿਚ ਨਾ ਰਲੇਂਗਾ ਤੈਂ ਜੋ ਆਪਣੇ ਦੇਸ਼ ਨੂੰ ਵੀਰਾਨ ਕੀਤਾ ਤੈਂ ਜੋ ਆਪਣੇ ਲੋਕਾਂ ਨੂੰ ਵੱਢ ਸੁੱਟਿਆ ਕੁਕਰਮੀਆਂ ਦੀ ਅੰਸ਼ ਦਾ ਨਾਂ ਕਦੀ ਨਹੀਂ ਪੁਕਾਰਿਆ ਜਾਵੇਗਾ ਉਨ੍ਹਾਂ ਦੇ ਪੇਵਾਂ ਦੀ ਬਦੀ ਦੇ ਕਾਰਨ ਉਹਦੇ ਪੁੱਤਰਾਂ ਦੇ ਵੱਡੇ ਜਾਣ ਦੀ ਤਿਆਰੀ ਕਰੋ ਮਤੇ ਉਹ ਉੱਠ ਕੇ ਦੇਸ਼ ਤੇ ਕਬਜ਼ਾ ਕਰ ਲੈਣ ਅਤੇ ਜਗਤ ਦੀ ਪਰਤ ਸ਼ਹਿਰਾਂ ਨਾਲ ਭਰ ਦੇਣ ਸੇਨਾ ਦੇ ਯਹੋਵਾ ਦਾ ਵਾਕ ਹੈ ਕਿ ਮੈਂ ਉਨ੍ਹਾਂ ਦੇ ਵਿਰੁੱਧ ਉਠਾਂਗਾ ਅਤੇ ਬਾਬਲ ਦਾ ਨਾਂ ਔਰ ਬਕੀਆ ਉਹਦੇ ਪੁੱਤਰ ਪੋਤਰੇ ਨਸ਼ਟ ਕਰ ਦਿਆਂਗਾ ਇਹ ਯਹੋਵਾ ਦਾ ਵਾਕ ਹੈ ਮੈਂ ਉਹਨੂੰ ਕੰਡੈਲੇ ਦੀ ਮਿਰਾਸ ਅਤੇ ਪਾਣੀ ਦੀਆਂ ਢਾਬਾਂ ਠਹਿਰਾਵਾਂਗਾ ਅਤੇ ਮੈਂ ਉਹਨੂੰ ਤਬਾਹੀ ਦੇ ਝਾੜੂ ਨਾਲ ਹੂੰਜ ਸੁੱਟਾਂਗਾ ਸੇਨਾ ਦੇ ਯਹੋਵਾ ਦਾ ਵਾਕ ਹੈ ਸੇਨਾ ਦੇ ਯਹੋਵਾ ਨੇ ਸਹੁੰ ਖਾਧੀ ਕਿ ਨਿਸੰਗ ਜਿਵੇਂ ਮੈਂ ਠਾਣਿਆ ਤਿਵੇਂ ਹੋ ਜਾਵੇਗਾ ਅਤੇ ਜਿਵੇਂ ਮੈਂ ਮਤਾ ਮਤਾਇਆ ਤਿਵੇਂ ਉਹ ਕਾਇਮ ਰਹੇਗਾ ਭਾਈ ਮੈਂ ਅਸ਼ੂਰ ਨੂੰ ਆਪਣੇ ਦੇਸ਼ ਵਿਚ ਫੰਡ ਸੁੱਟਾਂਗਾ ਅਤੇ ਆਪਣੇ ਪਹਾੜ ਉੱਤੇ ਉਹਨੂੰ ਲਤਾੜਾਂਗਾ ਉਹਦਾ ਜੂੜਾ ਉਨ੍ਹਾਂ ਉੱਤੋਂ ਲੈ ਜਾਵੇਗਾ ਅਤੇ ਉਹਦਾ ਭਾਰ ਉਨ੍ਹਾਂ ਦੇ ਮੋਢਿਆਂ ਤੋਂ ਹਟ ਜਾਵੇਗਾ ਇਹ ਉਹ ਮਤਾ ਹੈ ਜਿਹੜਾ ਸਾਰੀ ਧਰਤੀ ਉੱਤੇ ਮਿਥਿਆ ਹੋਇਆ ਹੈ ਅਤੇ ਇਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ ਸੇਨਾ ਦੇ ਯਹੋਵਾ ਨੇ ਤਾਂ ਠਾਣ ਲਿਆ ਹੈ ਸੋ ਕੌਣ ਰੱਦ ਕਰੇਗਾ ਉਹਦਾ ਹੱਥ ਚੁੱਕਿਆ ਹੋਇਆ ਹੈ ਸੋ ਕੌਣ ਉਹਨੂੰ ਰੋਕੇਗਾ ਅਹਾਜ਼ ਪਾਤਸ਼ਾਹ ਦੀ ਮੌਤ ਦੇ ਵਰੇ ਇਹ ਅਗੰਮ ਵਾਕ ਹੋਇਆ ਹੇ ਫਲਿਸਤੀਓ ਤੁਸੀਂ ਸਾਰੇ ਆਨੰਦ ਨਾ ਹੋਵੋ ਕਿ ਤੁਹਾਡਾ ਮਾਰਨ ਵਾਲਾ ਡੰਡਾ ਭੰਨਿਆ ਗਿਆ ਹੈ ਕਿਉਂ ਜੋ ਨਾਗ ਦੀ ਜੜੋਂ ਫਨੀਅਰ ਸੱਪ ਨਿਕਲੇਗਾ ਅਤੇ ਉਹਦਾ ਫਲ ਇੱਕ ਉੱਡਣ ਵਾਲਾ ਸਰਪ ਹੋਵੇਗਾ ਤਾਂ ਗਰੀਬਾਂ ਦੇ ਜੇਠੇ ਖਾਣਗੇ ਅਤੇ ਕੰਗਾਲ ਚੈਣ ਨਾਲ ਲੇਟਣਗੇ ਮੈਂ ਤੁਹਾਡੀ ਜੜ ਕਾਲ ਨਾਲ ਮਾਰ ਦਿਆਂਗਾ ਅਤੇ ਤੇਰਾ ਬਕੀਆ ਵੱਢਿਆ ਜਾਵੇਗਾ। ਹੇ ਫਾਟਕ ਤਾਹਾਂ ਮਾਰ, ਹੇ ਸ਼ਹਿਰ ਦੁਹਾਈ ਦੇ, ਹੇ ਫਲਿਸਤ ਤੂੰ ਸਾਰੇ ਦਾ ਸਾਰਾ ਪਿਘਲ ਜਾ, ਕਿਉਂ ਜੋ ਉੱਤਰ ਵੱਲੋਂ ਇੱਕ ਧੂੰਆਂ ਆਉਂਦਾ ਹੈ ਅਤੇ ਉਹਦੀਆਂ ਪਾਲਾਂ ਵਿੱਚ ਕੋਈ ਢਿੱਲਾ ਮੱਠਾ ਨਹੀਂ। ਉਹ ਕੌਮ ਦੇ ਦੂਤਾਂ ਨੂੰ ਕੀ ਉੱਤਰ ਦੇਵੇਗਾ? ਇਹ ਕੀ ਯਹੋਵਾ ਨੇ ਸਿਓਨ ਦੀ ਨੀਂਹ ਰੱਖੀ ਹੈ ਅਤੇ ਉਹਦੇ ਵਿੱਚ ਲੋਕਾਂ ਦੇ ਦੁਖਿਆਰੇ ਪਨਾਹ ਲੈਣਗੇ?